ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਵਾਰ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦਿ। ਸਲੋਕ ਮਹੱਲਾ ਪਹਿਲਾ, ਵਿਣ ਗਾਹਕ ਗੁਣ ਵੇਚੀਐ, ਤਉ ਗੁਣ ਸਹਿਗੋ ਜਾਏ। ਗੁਣ ਕਾ ਗਾਹਕ ਜੇ ਮਿਲੈ, ਤਉ ਗੁਣ ਲਾਖ ਵਿਕਾਏ। ਗੁਣ ਤੇ ਗੁਣ ਮਿਲ ਪਾਈਐ, ਜੇ ਸਤਿਗੁਰ ਮਾਹੇ ਸਮਾਏ। ਮੋਲ ਅਮੋਲ ਨਾ ਪਾਈਐ, ਵਣਜ ਨਾ ਲੀਜੈ ਹਾਟ। ਨਾਨਕ ਪੂਰਾ ਤੋਲ ਹੈ, ਕਬੋ ਨਾ ਹੋਵੇ ਘਾਟ। ਮਹੱਲਾ ਚੌਥਾ, ਨਾਮ ਵਿਹੂਣੇ ਭਰਮਸ ਹੈ, ਆਵੇ ਜਾਵੇ ਨੀਤ। ਇੱਕ ਬਾਂਦੇ ਇੱਕ ਢੀਲਿਆ, ਇੱਕ ਸੁਖੀਏ ਹਰ ਪ੍ਰੀਤ। ਨਾਨਕ ਸੱਚਾ ਮੰਨ ਲੈ, ਸੱਚ ਕਰਨੀ ਸੱਚ ਰੀਤ। ਪੌੜੀ ਗੁਰ ਤੇ ਗਿਆਨ ਪਾਇਆ, ਅਤ ਖੜਗ ਕਰਾਰਾ। ਦੂਜਾ ਭ੍ਰਮ ਗੜ ਕੱਟਿਆ, ਮੋਹ ਲੋਭ ਅਹੰਕਾਰਾ। ਹਰ ਕਾ ਨਾਮ ਮਨ ਵਸਿਆ, ਗੁਰ ਸ਼ਬਦ ਵਿਚਾਰਾ। ਸੱਚ ਸੰਜਮ ਮਤ ਯੂਤਮ, ਹਰ ਲੱਗਾ ਪਿਆਰਾ। ਸਭ ਸੱਚੋ ਸੱਚ ਵਰਤਦਾ, ਸੱਚ ਸਿਰਜਣਹਾਰਾ। ਸਭ ਸੱਚੋ ਸੱਚ ਵਰਤਦਾ, ਸੱਚ ਸਿਰਜਣਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਿਗੁਰ ਪ੍ਰਸਾਦਿ, ਕੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰਥ। ਤੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਹਾ ਬੁੱਧ ਪ੍ਰਭ ਤੁਸ਼ਟ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਵਰ ਸ਼ਤਰ ਤਕ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਵਿਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸੇ ਨੇ। ਗੁਰੂ ਸਾਹਿਬ ਜੀ ਦੀ ਗੋਦ ਦਾ ਨਿੱਘ ਮਾਣਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਨਿਤਨੇਮ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਰਸ ਨੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ। ਪਾਤਸ਼ਾਹ ਨੇ ਸਾਡੇ ਤੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਹੈ, ਜੋ ਸਾਨੂੰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ ਦਾ ਦੁਆਰਾ, ਰਹਿਮਤ ਦਾ ਸਦਕਾ ਹਰ ਰੋਜ਼ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹਾਂ। ਪਿੱਛੇ ਗੁਰਮੁਖ ਪਿਆਰਿਆਂ ਨੇ ਜਿਸ ਤਰੀਕੇ ਦੇ ਨਾਲ ਆਪਾਂ ਨੂੰ ਗੁਰਮੁਖ ਮਾਰੂ ਸੋਲਿਆਂ ਦੀ ਗੁਰਬਾਣੀ ਦੇ ਰਾਹੀਂ ਉਪਦੇਸ਼ ਬਖਸ਼ਿਆ, ਅੱਜ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੀ ਗੁਰਮੁਖ ਪਿਆਰਿਓ ਮਾਰੂ ਦੀ ਵਾਰ ਜਿਹੜੀ ਆਰੰਭ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਰਹਿਮਤਾਂ ਕਰਦੇ, ਸਾਡੇ ਤੇ ਬਖਸ਼ਾਂ ਕਰਦੇ ਹੋਏ ਇਸ ਮਾਰੂ ਦੀ ਵਾਰ ਦੇ ਰਾਹੀਂ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਣਗੇ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਇਸ ਸ਼ਬਦ ਦੇ ਨਾਲ ਜੁੜਨਾ ਕਰੀਏ।
ਮਾਰੂ ਵਾਰ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਮਾਰੂ ਦੀ ਵਾਰ ਆਰੰਭ ਕਰਦੇ ਨੇ। ਜਿਸ ਪ੍ਰਕਾਰ ਵਾਰ ਦਾ ਅਰਥ ਹੁੰਦਾ ਹੈ, ਜਿਸ ਤਰ੍ਹਾਂ ਮੁਕਾਬਲਾ, ਕਿਸੇ ਤੇ ਵਾਰ ਕਰਨਾ, ਮੁਕਾਬਲਾ ਹੋਣਾ, ਇੱਥੇ ਵੀ ਗੁਰਮੁਖ ਪਿਆਰਿਓ ਜਿਸ ਤਰੀਕੇ ਨਾਲ ਮਨਮੁਖ ਦੀ ਹਾਰ ਤੇ ਗੁਰਮੁਖ ਦੀ ਜਿੱਤ, ਮੋਹ ਦੀ ਹਾਰ ਤੇ ਵਿਵੇਕ ਦੀ ਜਿੱਤ, ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਮੁਖੋ ਜਿਸ ਤਰ੍ਹਾਂ ਮਨਮੁਖ ਹਾਰ ਕਰਕੇ ਚਲੇ ਜਾਂਦਾ ਸੰਸਾਰ ਤੋਂ, ਤੇ ਗੁਰਮੁਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਸੱਚਾ ਹੋ ਕਰਕੇ ਨਿਬੜਦਾ। ਗੁਰਮੁਖ ਦੀ ਜਿੱਤ ਹੁੰਦੀ ਹੈ ਜਿਸ ਨੇ ਗੁਰਮੁਖੋ ਮੁਖੀ ਗੁਰਾਂ ਦੁਆਰਾ ਉਪਦੇਸ਼ ਲੈ ਲਿਆ ਹੋਵੇ। ਗੁਰਮੁਖੋ ਜਿੱਤਦਾ, ਹਾਰਦਾ ਕੌਣ ਹੈ? ਮਨਮੁਖ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਾ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਜਿਹੜਾ ਮਨੁੱਖ ਸੱਚੇ ਮਾਰਗ ਦੇ ਉੱਤੇ ਚੱਲਦਾ ਹੈ ਨਾ, ਜਹਾਨ ਸਾਰਾ ਜਗਤ ਸਾਰੀ ਸ੍ਰਿਸ਼ਟੀ ਗੁਰਸਿੱਖੋ ਉਸ ਮਨੁੱਖ ਦੀ ਉਸਤਤ ਕਰਦੀ ਹੈ। ਇਸ ਕਰਕੇ ਪਾਤਸ਼ਾਹ ਮਹਾਰਾਜ ਜੋ ਸਾਨੂੰ ਉਪਦੇਸ਼ ਦਿੰਦੇ ਨੇ ਕਿ ਗੁਰਸਿੱਖੋ ਇਸ ਵਾਰ ਦੇ ਰਾਹੀਂ ਕਿ ਮਨਮੁਖ ਕਿਵੇਂ ਹਾਰਦਾ ਤੇ ਗੁਰਮੁਖ ਕਿਵੇਂ ਜਿੱਤਦਾ, ਮੋਹ ਨੂੰ ਕਿਵੇਂ ਨਾਸ ਕੀਤਾ ਜਾਂਦਾ, ਜਿਹੜੇ ਔਗਣ ਹਨ ਉਹਨਾਂ ਨੂੰ ਕਿਵੇਂ ਨਾਸ ਕਰਨਾ, ਇਹ ਤੀਸਰੇ ਪਾਤਸ਼ਾਹ ਮਹਾਰਾਜ ਉਪਦੇਸ਼ ਦੇ ਰਹੇ ਨੇ। ਸਤਿਗੁਰੂ ਸਾਹਿਬ ਸ਼ਬਦ ਨੂੰ ਆਰੰਭ ਕਰਨ ਤੋਂ ਪਹਿਲਾਂ, ਵਾਰ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਆਰੰਭ ਕੀਤੀ ਹੈ। ਪਹਿਲਾ ਸ਼ਬਦ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਵੇਖ, ਪਰ ਗੁਰੂ ਸਾਹਿਬ ਵਾਰ ਆਰੰਭ ਦੇ ਕਰਨ ਦੇ ਨਾਲ ਹੀ ਮੰਗਲ ਵੀ ਕਰਦੇ ਨੇ। ਬੀਜ ਮੰਤਰ, ਇੱਕ ਅਦਵੈਤ ਸਰੂਪ ਪਰਮੇਸ਼ਰ, ਓਅੰਕਾਰ ਜੋ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਮਾਲਕ, ਐਸਾ ਪਰਮੇਸ਼ਰ ਪ੍ਰਾਪਤ ਕਿਵੇਂ ਹੁੰਦਾ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਸਾਨੂੰ ਸਮਝਾਉਂਦੇ ਨੇ, ਗੁਰਸਿੱਖੋ ਜੇ ਪੂਰਨ ਗੁਰੂ ਦੀ ਪ੍ਰਾਪਤੀ ਕਰ ਲਵੋ, ਜਦੋਂ ਪੂਰਨ ਗੁਰਾਂ ਦੇ ਚਰਨਾਂ ਦੇ ਨਾਲ ਅਸੀਂ ਜੁੜਦੇ ਹਾਂ ਨਾ, ਤੇ ਫਿਰ ਪੂਰਨ ਗੁਰੂ ਰਹਿਮਤ ਕਰ ਦੇਵੇ ਜਿਸ ਜੀਵ ਦੇ ਉੱਤੇ, ਸਤਿਗੁਰ ਪ੍ਰਸਾਦ। ਜਦੋਂ ਸੱਚੇ ਗੁਰੂ ਦੀ ਕਿਰਪਾ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਉਸ ਵੇਲੇ ਇੱਕ ਓਅੰਕਾਰ ਜਿਹੜਾ ਮਾਲਕ ਵਾਹਿਗੁਰੂ جڑا ایک ہے تے سارے نو پرکاش کرن والا، ایسے پرمیشر دی پراپتی ہو جاندی ہے۔
لوک محلہ پہلا وین گاہک گن ویچی تو گن سہ گو جائے۔
لوک محلہ پہلا، پہلے بادشاہ سن شری گرو نانک دیو مہاراج جی شبد نو آرمبھ کردے نے۔ یہ جو شبد پہلے پاتشاہ مہاراج جی نے اچاریا ہے جس ویلے ستگرو نانک دے پاتشاہ مہاراج جتھے دھن شری گرو کلگیدر پاتشاہ مہاراج جی دا اوتار ہویا ہے نا پٹنا صاحب، اس نگر دا پراتن نام سی بشومپر نگر۔ ستگرو نانک دے پاتشاہ مہاراج جی نے اتھے جا کر کے اتارا کیتا۔ بھائی مردانہ جی نے ستگرو نانک دیو پاتشاہ مہاراج جی دے بینتی کی، سچے پاتشاہ جی میں بھوک دے نال بہت زیادہ ویاکل ہاں، آپ جی کرپا کرو، رحمت کرو، کوئی بخشش کرو جس دے نال مینوں بھوجن دی پراپتی ہو جائے۔ بھائی مردانہ جی دی بینتی نو سن کر کے دین دنیا دے مالک اس اکال پر پرمیشر واہگرو دا سروپ ستگرو نانک دے پاتشاہ جی نے گرمکھو ریت نو تھوڑا جا فرولیا، ریت نو فرول کر کے اودے وچوں ستگرو نانک دے پاتشاہ جی نے ایک پتھر کٹیا، بڑا سندر پتھر ہے، بھائی مردانہ جی نو دتا۔ جس سمے بھائی مردانہ جی نو پتھر دتا نا، ستگرو نانک دیو پاتشاہ مہاراج جی کہن لگے بھائی مردانہ جی اس پتھر نو اس نگر دے وچ لے جاؤ تے اودے تانوں پیسے ملن گے تے پھر جا کر کے پرشادہ شک لینا۔ مہاراج پتھر دے پیسے کون دے گا؟ گرو صاحب کہن لگے کہ بھائی مردانہ جی پتھر ایویں نہیں، جس نو لال کہندے نے۔ بھائی مردانہ جی کہندے نگر دے وچ اس پتھر نو لے کر کے پہنچے، پتھر لے کر کے جس سمے گئے نے نا گرو صاحب دے حکم دے انسار، جدو پہلے جوڑی دے پاسوں اس پتھر دی قیمت پوائی تے دو پیسے پئی، دوسرے جوڑی دے پاس گئے گرمکھ پیاریو اس نے تھوڑی جی چار ک پیسے اور قیمت پا دتی، تیسرے پاس گئے بھائی مردانہ جی اس نے 100 روپیہ دینا چاہیا اس پتھر دا۔ بھائی مردانہ جی اس پتھر نو لے کر کے واپس آ گئے۔ اے سچے پاتشاہ، آپ جی تا کہندے سی کہ جڑا پتھر ہے لال ہے، اے دی بہت زیادہ قیمت ہے، پر گرو صاحب اس دی تے کوئی 2 پیسے تے کوئی 4 پیسے تے کوئی 100 روپیہ ہی قیمت پا رہا ہے۔ ستگرو نانک دیو پاتشاہ مہاراج کہن لگے بھائی مردانہ جی اتھے ایک سالسرا جوہری ہے، گرمکھو جتھے ستگرو نانک دیو پاتشاہ مہاراج جی نے اتارا کیتا اتھوں ہی تقریباً 1.5 میل دی دوری تے سالسرا جوہری دا گھر سی، جتھے ہن وی او جڑا تھان ہے او سنیاسیاں دے پاس ہے۔ بھائی مردانہ جی ستگرو نانک دیو پاتشاہ مہاراج جی دا حکم من کر کے سالسرا جوہری دے پاس چلے گئے۔ سالسرا جوہری نے جس سمے اس پتھر نو ویکھیا، ویکھ کر کے بھائی مردانہ جی نو کہن لگے کہ اس دی جڑی قیمت ہے نا میں دے نہیں سکتا، ہاں ایک گل ہے جو چاہے تے شاید میری ہائیڈی دکان ہے، میرا گھر، میری جائیداد ساری لے سکتا ہے مینوں دینا چاہے تو، پر ایدی قیمت نہیں میرے پاس ہے دی۔ جی کوئی آکھے کہ میں قیمت پا دیواں، ایدی میں قیمت پا نہیں سکتا، اتنا انمول ہے۔ بھائی مردانہ جی چلن لگے تے ساسرا جوہری نے اس میں 100 روپیہ دیتا، 100 روپیہ لے کر کے تے پتھر لے کر کے ستگرو نانک دیو پاتشاہ مہاراج جی دے کول آ گئے۔ اے سچے پادشاہ، آ 100 روپیہ سالسرا جوہری نے دتا ہے تے پتھر بھی واپس کر دتا ہے۔ گرو صاحب کہنے لگے، بھائی مردانہ جی، جدو پتھر واپس لے آندا تے پھر 100 روپیہ کدا لے کر کے آئے ہو؟ جاؤ جا کر کے واپس کر کے آؤ، جا اس نو پتھر دے کر کے آؤ۔ اس سمے وہ لال لے کر کے بھائی مردانہ جی گرسکھو پھر سالسرا جوہری دے پاس گئے، 100 روپیہ واپس کرنا چاہیا تا اس سمے سالسرا جوہری نے 100 روپیہ لین تو انکار کر دیتا۔ بھائی مردانہ جی ویاکل بھوک دے نال اسی پرکار ہی ستگرو نانک دے پاتشاہ مہاراج جی نے بھائی مردانہ جی دے 7 گیڑے لوا دیتے سن، بھوک دے ویاکل ہوئے اتے وہ پیسے سٹ کر کے تے لال لے کر کے ستگرو نانک دے پاتشاہ مہاراج جی دے پاس آ گئے۔ سالسرا جوہری نے اپنا گرمکھ ایک سیوک ستگرو نانک دے پاتشاہ جی پاس بھیجیا پیسے واپس کرنے واسطے، کہتے پتھر دی درشنی بھیٹ ہے کہ اس لال دے کوئی درشن کرے نا تے وہ 100 روپیہ دے وے، جا جا کر کے ستگرو صاحب نو کہہ، اس سکھ نو کہہ جا کر کے۔ ستگرو نانک دے پاتشاہ جی نو آن کر کے اس سیوک نے آخیا، سچے پاتشاہ سالسرا جوہری نے 100 روپیہ واپس بھیجیا ہے، یہ تے اس پتھر دی درشنی بھیٹا ہے۔ تے اس سمے او سیوک نے گرو صاحب جی دے درشن کیتے تے نہال ہو گیا۔ اسی پرکار ہی چلدا چلدا اتے سالسرا جوہری بھی پہنچ گیا تے گرو پاتشاہ مہاراج جی ستگرو نانک دے پاتشاہ مہاراج جی نے جس پرکار اس ویلے اپدیش بخشیا نا گرسکھو سالسرا جوہری نو، اس لال دی قیمت بارے وہ پاون پوتر اپدیش جس طریقے دے نال دتا ہے، ستگرو نانک دیو مہاراج صاحب جی سموہ گرسکھا نو اس شبد دے وچ بھی وہ اپدیش بخش رہے نے، بن گاہک گن ویچیا تو گن سہ گو جارے۔ گرو پاتشاہ مہاراج جی کہندے، گرسکھو بنا گاہک تو گن ویچیا جیڑا ہن کسے گن نو جاندا ہی نہ ہووے، جس نو کسے گن بارے پتہ ہی نہ ہووے تے گرمک پیاریو اس نو او گن ویچ دینا تو گن سہگو جائے، کہندے پھر اس سستا ہی چلے جاندا ہے، او دی کوئی قیمت نہیں پیندی۔ بنا ادھکاری تو جس نو گرمکھو کوئی ادھکار نہیں، بھاو جس دا انتہ کرن اس اپدیش نو گرہن کرن دے جوگی نہیں، اس نو کوئی سرشت گن دے دینا تو گن سہگ ہو جائے، کہندے اس سستا ہی چلے جاندا ہے، کیونکہ کہندے اس نو قیمت دا پتا ہی نہیں کس دی قیمت کی، اور سستا ہی چلے جانا ہے نا۔ ہن جویں کسے نو گرمکھو چنتامنی مل جاوے، چنتامنی ایک پتھر ہوندا ہے، جے او کسے نو پراپت ہو جاوے جے اس نو دی قیمت دا ہی پتا تے سہگ ہو جائے، کہندے ویرتھی چلے گیا۔ جویں کوئی منک تب دی ریتا دے اتے بیٹھا ہے، کوئی کسان ہے تے جس سمے او ریت دے اتے بیٹھا تے اس نو اچانک ایک پتھر پراپت ہویا، پتھر لبا ایک، اس نو جدو پتھر لبا اس نے من دے وچ وچاریا کہ جے ایتھے کوئی سندر درخت ہوئے تو دی شاں ہوئے تے میں اسے تھلے لما پی جاواں۔ ہن چنتامنی پتھر کول آ گیا، جدو چنتامنی پتھر کول آیا تے ہن جو بھی چتبدا ہوئی جا رہا، اتے درخت لگ گیا، شاں بن گئی، تھلے بیٹھ گیا۔ اس سمے سوچا کہ اتے کتے سندر کوئی سروور بہوے تے اس سروور دے اتے میں کشتی چلاوندا ہواں، اسی ویلے سروور بنیا۔ جو سروور بنیا ویکھیا سامنے کشتی ویکھی، جا کر کے بیٹھ گیا، سوچن لگ پیا کہ میں جو سوچتا وہی ہو جا رہا، پر کول کی ہے؟ چنتامنی پتھر ہے۔ اچانک اس سروور دے کنڈے دے اتے کان کر کے پانی پین لگ پیا، من وچ وچاریا کہ تے سروور میرا ہے، اس دے وچ کان پانی کیوں پیندا ہے، اس نو اڑاونا چاہیدا ہے۔ وہ جڑا پتھر سی چوک کر کے کان دے ماریا، نہ اتے درخت تے نہ اتے کوئی سروور تے نہ کوئی کشتی نہ کان، سب کچھ ہی چلے گئے. اس کر کے بن گاہک گن ویچی ہے. گرمکھو جس نو کسے گن دا پتا ہی نہ ہوئے اس نو گن پراپت ہو جاوے تے ستگرو صاحب جی کہندے تو گن سہگو جائے کہندے اوتے ویرتھ چلے گیا سستا ہی چلے گیا اوتے. جے کسے نو کسے گن دا پتا ہی نہ ہوئے ہن کوئی منوکھ ہو جیا ہے ہن جس طریقے دے نال اس نے بہتی ودیا پڑھ لئی ہوئے بہتی ودیا پڑھ لئی ہے تے او ودیا دی اس نو قیمت دا ہی نہیں پتا. ودیا تے پڑھی دی ہے نا گرمکھو کسے دا بھلا کرن واسطے. ہن جے کسے منوکھ نے کتھا ہی سکھ لئی ودیا پڑھ لئی بہت زیادہ گرنتھ پڑھ لے ودیا تے پڑھی ہے پر جو پرچار ہی نہ کرے ادھکاری نہیں جو پرچار نہ کرے تے پھر ستگرو صاحب جی کہندے تاو گن سہگو چاہے کہندے تے سستا ہی ہے اودے واسطے اس نو گن دھارن دا کوئی ادھکار نہیں. اس کر کے بن گاہک گن ویچیا تاو گن سہگو جائے. جے بنا گاہک تو گن ویچیا جاوے گن دے دیتا جاوے ستگرو صاحب جی کہندے تاو گن سہگو جائے گرسکھو سستا ہی چلے جاندا ہے.
گن کا گاہک جے ملا تاو گن لاکھ وکائے.
گن کا گاہک جے ملا گرمکھو جے گنا دا کوئی گاہک وپاری مل جاوے جس نو گنا دے بارے پتا ہے کہ بھائی اس دا گن جڑا بہت سرشت ہے تو گن لاکھ وکائے کہندے لکھاں دے پاو بہت قیمت پیندی انہاں گنا دی. ہن جس نو گن دا پتا ہے کہ اے گن سرشت ہے اسے پرکار ہی گرمکھو سب تو سرشت گن کی ہے پرمیشر دی پراپتی مالک دی پراپتی کر لینی. تے جدوں اس گن دا کینوں پتا ہے گرمکھو اس پرمیشر نوں ہی پتا ہے نا. تے جڑے جیو نے مالک دی پراپتی روپ جڑا گن دھارن کر لیا نا ستگرو صاحب جی کہندے تاو گن لاکھ وکائے کہندے لکھاں دے بھاو نوں جڑا گن ہے نا لکھاں دے بھاو اودا قیمت پیندی بھاو اس منک دی اس پرمیشر دی درگاہ دے وچ قیمت پیندی. اس کر کے اس مالک دے اگے بینتیاں کریے. ہن گن لئی دے کتھوں نے گرمکھو گن تے پرمیشر دے پاس ہی نے نا سارے. اے پرمیشر کیونکہ جیو دے پاس تے گن ہے نہیں جیو تے گرمکھو اوگن آ رہا ہے. اس کر کے اسی مالک اگے بینتیاں کریے اے سچے پاتشاہ سب گن تیرے میں نہ ہی کوئی. اے مالک سارے گن تیرے وچ نے ساڈے وچ تے کچھ ہے ہی نہیں اسی تے کچھ بھی نہیں بن گن کیتے بھگت نہ ہوئے. اے مالک بنا گنا تو بھگتی نہیں ہوندی. گرمکھو جنا تک اسی سات سنتوکھ دھرم دیا آدک دھارن نہ کرانگے اُنا تک اسی بھگتی نہیں کر سکتے. جے منوکھ دے اندر سات ہوئے گا سنتوکھ ہوئے گا پدارتھاں دی اچھا تو رہت ہوئے گا تے گرمکھو او منوکھ بھگتی کر دے. جس نے دھرم دھارن کیتا ہوئے جڑا دھرم نوں گرہن کر کے رکھے رہت دے وچ پرپاک رہے اپنے دھرم دے وچ پرپاک رہے جو گرو اپدیش دے رہا ہے نا اس اپدیش نوں دھارن کر کے رکھے گرو دے اپدیش نوں دھارن کر کے رکھے. اس کر کے ستگرو صاحب جی کہندے دیا ہوئے دیا یہ نہیں کہ جیو گھات کردا پھرے جیواں تے پاپ کردا پھرے دیا دھارن کرے دیا. اس کر کے ستگرو صاحب جی کہندے بن گن بھگت نہ ہوئے کہندے بنا گنا تو بھگتی نہیں ہوندی تے سات سنتوکھ دیا دھرم یہ سانو گن ہردے وچ دھارن کرنے پین گے پھر اسی او مالک دی بھگتی کر سکدے ہاں. ونج کرو مقصود لہو مت پچھو تاب ہو. گرو صاحب جی کہندے گرسکھو ونج ہو جا کرو جڑا پرمیشر واہگرو دے نام دی پراپتی دا کہندے جدو نام دی پراپتی دا سی ونج کرانگے نا تے گرسکھو پھر پشتاونا نہیں پوے گا اوگن چھوڑو گن کرو ایسے تت پراو ہو. اوگنا نو چھڈ جڑے اوگن نے اے جیو تیرے اندر انہاں اوگنا نو چھڈ اپنے اوگنا نو چھڈ کر کے گنا نو اکٹھیا کر گن جڑے ہے نا انہاں گنا نو دھارن کر لینا کر ਇਸ ਕਰਕੇ ਸਤਿਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਜਨ ਗੁਣ ਤਿੰਨ ਸਦ ਮਨ ਵਸੈ ਔਗਣ ਵੰਤਿਆਂ ਦੂਰ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਜਿਨ੍ਹਾਂ ਨੇ ਗੁਣ ਧਾਰਨ ਕਰ ਲਏ ਨਾ, ਗੁਣ ਜਿਸ ਮਨੁੱਖ ਨੇ ਗੁਣ ਧਾਰਨ ਕਰ ਕੀਤੇ ਨੇ, ਜਿਨ ਗੁਣ ਤਿੰਨ ਸਦ ਮਨ ਵਸੈ, ਜਿਨ੍ਹਾਂ ਨੇ ਗੁਣ ਧਾਰਨ ਕਰ ਲਏ ਉਹਨਾਂ ਦੇ ਮਨ ਦੇ ਵਿਚ ਸਦਾ ਪਰਮੇਸ਼ੁਰ ਵਸਦਾ ਹੈ। ਜਿਨ੍ਹਾਂ ਦੇ ਹਿਰਦੇ ਚ ਗੁਣ ਨੇ, ਜਿਨ੍ਹਾਂ ਚ ਸ੍ਰਿਸ਼ਟ ਗੁਣ ਹੈ, ਇਸ ਕਰਕੇ ਔਗਣ ਬੰਤਿਆਂ ਦੂਰ, ਜਿਹੜੇ ਔਗਣਵੰਤੇ ਆ ਨਾ ਮਨੁੱਖ, ਉਹਨਾਂ ਤੋਂ ਪਰਮੇਸ਼ਰ ਦੂਰ ਆ, ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਧੂਰ। ਜਿਹੜੇ ਮਨਮੁਖ ਪੁਰਸ਼ ਹਨ ਨਾ, ਮਨਮੁਖ ਪੁਰਸ਼ ਗੁਰਮੁਖੋ, ਉਹ ਜਿਹੜੇ ਗੁਣਾਂ ਤੋਂ ਬਾਹਰ ਨੇ, ਕਿਉਂਕਿ ਉਹ ਕੋਈ ਗੁਣ ਧਾਰਨ ਹੀ ਨਹੀਂ ਕਰ ਸਕਦੇ। ਜਿਹੜਾ ਮਨਮੁਖ ਹੈ ਉਹ ਹਮੇਸ਼ਾ ਹੀ ਔਗਣ ਕਰੇਗਾ, ਔਗਣ ਉਹਦੀ ਬਿਰਤੀ ਜਿਹੜੀ ਔਗਣਾਂ ਦੇ ਨਾਲ ਲੱਗੀ ਹੋਵੇ। ਇਸ ਕਰਕੇ ਜਿਹੜਾ ਮਨਮੁਖ ਪੁਰਸ਼ ਹੈ ਨਾ, ਉਹ ਸ੍ਰਿਸ਼ਟ ਗੁਣਾਂ ਤੋਂ ਬਾਹਰ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਬਿਨ ਨਾਵੈ ਮਰਦੇ ਝੂਰ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਧਾਰਨ ਕੀਤਾ। ਜਿਨ੍ਹਾਂ ਦੇ ਪਾਸ ਗੁਣ ਨਹੀਂ ਉਹ ਔਗਣ ਕਰਨਗੇ, ਤੇ ਉਹਨਾਂ ਨੇ ਕਦੇ ਵੀ ਮਾਲਕ ਦਾ ਨਾਮ ਧਾਰਨ ਨਹੀਂ ਕੀਤਾ, ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਣਗੇ। ਮਰਦੇ ਝੂਰ, ਝੁਰ ਕੇ ਮਰਦੇ ਨੇ, ਵਿਆਕੁਲ ਹੋ ਕਰਕੇ ਮਰਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬਿਨ ਗੁਰ ਗੁਣ ਨਾ ਜਾਪਣੀ, ਬਿਨ ਗੁਣ ਭਗਤ ਨਾ ਹੋਏ। ਤੇ ਗੁਰਸਿੱਖੋ ਬਿਨਾਂ ਗੁਣਾਂ ਤੋਂ ਜਿਹਨੇ ਤੱਕ ਬਿਨ ਗੁਰ ਗੁਣ ਨਾ ਜਾਪਣੀ, ਜਿਨ੍ਹਾਂ ਤੱਕ ਮਨੁੱਖ ਨੂੰ ਗੁਰੂ ਨਾ ਧਾਰਨ ਕਰੇ, ਗੁਣ ਨਾ ਜਾਪਣੀ, ਉਹਨਾਂ ਤੱਕ ਗੁਣਾਂ ਨੂੰ ਗੁਣਾਂ ਦੀ ਪਹਿਚਾਣ ਨਹੀਂ ਹੋਵੇਗੀ, ਕਿਉਂਕਿ ਗੁਣਾਂ ਦੀ ਪਹਿਚਾਣ ਗੁਰੂ ਕਰਾਉਂਦਾ। ਜਦੋਂ ਗੁਰੂ ਧਾਰਨ ਕਰ ਲਵੇਗਾ ਨਾ, ਉਹ ਮਨੁੱਖ ਫਿਰ ਗੁਣਾਂ ਦੀ ਪਹਿਚਾਣ ਕਰੇਗਾ, ਗੁਣਾਂ ਦੀ, ਜਦੋਂ ਗੁਰੂ ਨੂੰ ਧਾਰਨ ਕਰ ਲਵੇਗਾ, ਕਿਉਂਕਿ ਗੁਰੂ ਨੂੰ ਧਾਰਨ ਕਰਨ ਦੇ ਨਾਲ ਹੀ ਹਿਰਦੇ ਦੇ ਵਿੱਚ ਗਿਆਨ ਦੀ ਪ੍ਰਾਪਤੀ ਆਉਣੀ ਹੈ। ਗੋ ਨਾਮ ਹਨੇਰੇ ਦਾ ਤੇ ਰੂਹ ਨਾਮ ਪ੍ਰਕਾਸ਼ ਦਾ। ਗੁਰੂ ਤੋਂ ਬਗੈਰ ਜੀਵ ਦੇ ਹਿਰਦੇ ਦੇ ਵਿੱਚ ਹਨੇਰਾ ਹੈ, ਅਗਿਆਨ ਦਾ ਹਨੇਰਾ, ਤੇ ਇਸ ਕਰਕੇ ਰੂਹ ਨਾਮ ਪ੍ਰਕਾਸ਼ ਦਾ ਹੈ। ਤੇ ਗੁਰਮੁਖੋ ਗੁਰੂ ਹੀ ਹਿਰਦੇ ਚ ਗਿਆਨ ਦਾ ਪ੍ਰਕਾਸ਼ ਕਰਾ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ ਸਾਨੂੰ ਉਪਦੇਸ਼ ਦਿੰਦੇ, ਜੇ ਸਹੁ ਚੰਗਦਾ ਉਗਦ ਹੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜੇ ਸੌ ਚੰਦਰਮਾ ਚੜ ਜੇ, ਹਜ਼ਾਰਾਂ ਸੂਰਜ ਚੜ ਜਾਣ, ਇੰਨਾ ਪ੍ਰਕਾਸ਼ ਹੋ ਜਾਵੇ ਨਾ, ਇਹ ਆ ਬਾਹਰੀ ਪ੍ਰਕਾਸ਼, ਇੰਨਾ ਪ੍ਰਕਾਸ਼ ਹੋ ਜਾਵੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਹਨ ਗੁਰਸਿੱਖੋ, ਜੇ ਇੰਨਾ ਪ੍ਰਕਾਸ਼ ਹੋ ਜਾਵੇ, ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਗੈਰ ਫੇਰ ਵੀ ਹਨੇਰਾ ਜੀ, ਕਿਉਂਕਿ ਅੰਦਰ ਜਿਹੜਾ ਪ੍ਰਕਾਸ਼ ਹੈ ਨਾ, ਅੰਦਰ ਸਾਡੇ ਪ੍ਰਕਾਸ਼ ਕੇਵਲ ਤੇ ਕੇਵਲ ਗੁਰੂ ਕਰ ਸਕਦਾ, ਗਿਆਨ ਦਾ ਪ੍ਰਕਾਸ਼। ਜਦੋਂ ਗਿਆਨ ਹੋਵੇਗਾ ਨਾ, ਗਿਆਨ ਫੇਰ ਹੀ ਜਾ ਕਰਕੇ ਮਨੁੱਖ ਜਿਹੜਾ ਨਾ ਗੁਰਸਿੱਖੋ, ਉਹ ਮਨੁੱਖ ਫੇਰ ਜਾ ਕਰਕੇ ਗੁਣਾਂ ਦੀ ਸਾਂਝ ਕਰਦਾ। ਤੇ ਜੇ ਅਗਿਆਨ ਹੈ ਤੇ ਅਗਿਆਨ ਦੇ ਹਨੇਰੇ ਦੇ ਵਿੱਚ ਗੁਣਾਂ ਦੀ ਪਹਿਚਾਣ ਨਹੀਂ ਕਰੇਗਾ ਮਨੁੱਖ। ਰਾਏ ਬੁਲਾਰ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਾਏ ਬੁਲਾਰ ਨੂੰ ਪੁੱਛਿਆ, ਹੇ ਰਾਏ ਬੁਲਾਰ, ਤੂੰ ਅੰਦਰਲੇ ਹਨੇਰੇ ਨੂੰ ਕੀ ਜਾਣਦਾ? ਜਿਹੜਾ ਅੰਦਰ ਸਾਡੇ ਹਨੇਰਾ ਹੈ ਨਾ, ਭਾਵ ਤੂੰ ਅਗਿਆਨ ਦੇ ਹਨੇਰੇ ਨੂੰ ਕੀ ਜਾਣਦਾ? ਰਾਏ ਬੁਲਾਰ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਿਹੜਾ ਬਾਹਰੀ ਹਨੇਰਾ ਨਾ, ਬਾਹਰੀ ਹਨੇਰਾ, ਹੁਣ ਜਿਸ ਤਰ੍ਹਾਂ ਲਾਈਟਾਂ ਜਗ ਰਹੀਆਂ ਨੇ, ਇਹ ਬੁੱਝ ਜਾਣ, ਹਨੇਰਾ ਹੋ ਜਾਵੇ, ਕੁੱਪ ਹਨੇਰਾ ਹੋ ਜਾਵੇ, ਬਾਹਰੀ ਹਨੇਰੇ ਚ ਅਸੀਂ ਜਿੱਥੇ ਬੈਠੇ ਹਾਂ ਸਾਨੂੰ ਫੇਰ ਵੀ ਇੱਕ ਸੋਝੀ ਹੋਵੇਗੀ, ਅਸੀਂ ਕਿਸ ਜਗ੍ਹਾ ਉੱਤੇ ਬੈਠੇ ਹਾਂ, ਸਾਡਾ ਹੱਥ ਕਿਸ ਵਸਤੂ ਨੂੰ ਜਾ ਰਿਹਾ, ਅਤੇ ਸਾਡਾ ਭਾਵ ਕਿ ਸਾਡੇ ਮਾਤਾ ਪਿਤਾ ਕੌਣ ਨੇ, ਮੈਂ ਕੌਣ ਹਾਂ, ਇੰਨੀ ਸੋਝੀ ਹੁੰਦੀ ਹੈ, ਭਾਵੇਂ ਬਾਹਰੀ ਹਨੇਰਾ, ਲਾਈਟਾਂ ਬੁੱਝਣ, ਘੁੱਪ ਹਨੇਰਾ ਹੋ ਜਾਵੇ, ਇੰਨੀ ਸੋਝੀ ਹੈ, ਮੈਂ ਕੌਣ ਹਾਂ, ਮੈਂ ਕਿਸ ਜਗ੍ਹਾ ਤੇ ਬੈਠਾ। ਇਹ ਸੱਚੇ ਪਾਤਸ਼ਾਹ ਬਾਹਰੀ ਹਨੇਰੇ ਦੇ ਵਿੱਚ ਤੇ ਕੁਛ ਲੱਭਦਾ, ਪਰ ਜਿਹੜਾ ਅੰਦਰਲਾ ਹਨੇਰਾ ਹੈ ਨਾ, ਜਿਹੜਾ ਅੰਦਰਲਾ ਹਨੇਰਾ, ਜਿਹੜਾ ਅਗਿਆਨ ਦਾ ਹਨੇਰਾ, ਇਹ ਸੱਚੇ ਪਾਤਸ਼ਾਹ ਇਸ ਨੂੰ ਮੈਂ ਬਾਹਰੀ ਹਨੇਰੇ ਤੋਂ ਵੀ ਬਹੁਤ ਵੱਡਾ ਜਾਣਦਾ। ਕਿਵੇਂ? ਇਹਦੇ ਵਿੱਚ ਜੀਵ ਨੂੰ ਸੋਝੀ ਨਹੀਂ ਕਿ ਮੈਂ ਕੌਣ ਹਾਂ, ਮੈਂ ਆਇਆ ਕਿੱਥੋਂ ਆ, ਮੈਂ ਜਾਣਾ ਕਿੱਥੇ ਹੈ, ਪਤਾ ਹੀ ਨਹੀਂ। ਤੇ ਗੁਰਮੁਖੋ, ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਨਾ, ਤੇ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਉਦੋਂ ਮਨੁੱਖ ਨੂੰ ਫਿਰ ਪਤਾ ਲੱਗਦਾ ਜੇ ਮੈਂ ਕੌਣ ਹਾਂ ਤੇ ਮੈਂ ਆਇਆ ਕਿੱਥੋਂ ਤੇ ਮੈਂ ਜਾਣਾ ਕਿੱਥੇ ਹੈ, ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਣ। ਤੇ ਗਿਆਨ ਗੁਰੂ ਦੇ ਪਾਸੋਂ ਮਿਲਦਾ, ਤੇ ਜਦੋਂ ਗੁਰੂ ਧਾਰਨ ਕਰਾਂਗੇ ਤੇ ਫਿਰ ਸਾਨੂੰ ਗੁਣਾਂ ਦੀ ਪ੍ਰਾਪਤੀ ਹੋਵੇਗੀ। ਜਦੋਂ ਗੁਰੂ ਧਾਰਨ ਕਰੇਗਾ ਨਾ ਮਨੁੱਖ, ਉਸ ਨੂੰ ਸੱਚ ਤੇ ਸੰਤੋਖ, ਦਇਆ ਤੇ ਧਰਮ, ਇਹ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ ਜਦੋਂ ਗੁਰੂ ਦੇ ਪਾਸ ਆਵੇਗਾ, ਗੁਰੂ ਉਪਦੇਸ਼ ਦੇਵੇਗਾ। ਇਸ ਕਰਕੇ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇਣੇ, ਬਿਨ ਗੁਰ ਗੁਣ ਨਾ ਜਾਪਣੀ, ਬਿਨ ਗੁਣ ਭਗਤ ਨਾ ਹੋਏ। ਗੁਰਮੁਖੋ, ਗੁਰੂ ਤੋਂ ਬਗੈਰ ਗੁਣਾਂ ਦੀ ਪਹਿਚਾਣ ਨਹੀਂ, ਤੇ ਬਿਨ ਗੁਣ ਭਗਤ ਨਾ ਹੋਏ, ਤੇ ਬਿਨਾਂ ਗੁਣਾਂ ਤੋਂ ਜੀਵ ਭਗਤੀ ਨਹੀਂ ਕਰ ਸਕਦਾ। ਜੇ ਕੋਈ ਆਖੇ ਕਿ ਗੁਣਾਂ ਤੋਂ ਬਗੈਰ ਮੈਂ ਭਗਤੀ ਕਰ ਲਵਾਂ, ਗੁਣਾਂ ਤੋਂ ਬਗੈਰ ਮਨੁੱਖ ਭਗਤੀ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਸੱਚ ਸੰਜਮੋ ਸਾਰ ਗੁਣਾ, ਗੁਰ ਸ਼ਬਦ ਕਮਾਈਐ ਰਾਮ। ਗੁਰੂ ਸਾਹਿਬ ਜੀ ਕਹਿੰਦੇ, ਹੇ ਗੁਰਸਿੱਖੋ, ਸੱਚ ਸੰਜਮੋ, ਸੱਚ ਤੇ ਸੰਜਮ ਭਾਵ ਸਾਰ ਗੁਣਾ, ਕਹਿੰਦੇ ਇਹਨਾਂ ਗੁਣਾਂ ਦੀ ਸਾਰ, ਇਹਨਾਂ ਨੂੰ ਇਕੱਠਿਆਂ ਕਰ। ਇਹੋ ਜਿਹੜੇ ਗੁਣ ਹੈ ਨਾ, ਉਹਨਾਂ ਨੂੰ ਇਕੱਠਿਆਂ ਕਰ। ਗੁਰ ਸ਼ਬਦ ਕਮਾਈਐ ਰਾਮ, ਤੇ ਗੁਰੂ ਦੇ ਸ਼ਬਦ ਦੀ ਕਮਾਈ ਕਰ, ਗੁਰੂ ਦੇ ਸ਼ਬਦ ਦੀ, ਗੁਰੂ ਮਹਾਰਾਜ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕਰ। ਨਾਮ ਦੇ ਨਾਲ ਆਪਣੀ ਬਿਰਤੀ ਲਗਾ ਲੈ, ਜਦੋਂ ਨਾਮ ਦੇ ਨਾਲ ਬਿਰਤੀ ਲਗਾ ਲਵੇਗਾ ਤੇ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਗੁਣ ਕਾ ਗਾਹਕ ਜੇ ਮਿਲੈ, ਜੇ ਗੁਣਾਂ ਦਾ ਸ੍ਰੇਸ਼ਟ ਗਾਹਕ ਮਿਲ ਜਾਵੇ ਨਾ, ਜਿਨ੍ਹਾਂ ਨੂੰ ਗੁਣਾਂ ਦੀ ਪਹਿਚਾਣ ਹੈ ਕਿ ਇਸ ਦੇ ਵਿੱਚ ਬੜੇ ਗੁਣ ਨੇ, ਗੁਰਮੁਖੋ ਫੇਰ ਹੀ ਉਹ ਕੀਮਤ ਪਾਵੇਗਾ। ਹੁਣ ਕੋਈ ਮਨੁੱਖ ਹੈ, ਹੁਣ ਜਿਸ ਤਰੀਕੇ ਦੇ ਨਾਲ ਕੋਈ ਤੰਗਾ ਵੈਦ ਹੋਵੇ, ਉਹ ਦਵਾਈਆਂ ਦੱਸਦਾ ਹੋਵੇ, ਪਰ ਜਿਸ ਨੂੰ ਉਸ ਵੈਦ ਦੀ ਕੀਮਤ ਦਾ ਹੀ ਨਹੀਂ ਪਤਾ ਕਿ ਇਹਦੇ ਵਿੱਚ ਕੀਮਤ ਕਿੰਨੀ, ਇਹ ਕਿੰਨਾ ਗੁਣੀ ਬੰਦਾ, ਤੇ ਗੁਰਮੁਖੋ ਉਸ ਵਾਸਤੇ ਤੇ ਉਹ ਕੁਛ ਵੀ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਗੁਣ ਕਾ ਗਾਹਕ ਜੇ ਮਿਲੈ, ਸੌ ਗੁਣ ਲੱਖ ਵਿਕਾਏ। ਗੁਰਮੁਖੋ ਫਿਰ ਲੱਖਾਂ ਦੇ ਭਾਵ ਗੁਣ ਵਿਕਦਾ ਹੈ।
ਗੁਣ ਤੇ ਗੁਣ ਮਿਲ ਪਾਈਐ, ਜੇ ਸਤਿਗੁਰ ਮਾਹੇ ਸਮਾਏ।
ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਨੇ ਗੁਰਸਿੱਖੋ, ਗੁਣ ਤੇ ਗੁਣ ਮਿਲ ਪਾਈਐ, ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਣ ਤੇ ਗੁਣ ਮਿਲ ਪਾਈਐ, ਜਦੋਂ ਗੁਣਾਂ ਤੋਂ ਗੁਣ ਮਿਲ ਪਾਈਐ, ਭਾਵ ਜਦੋਂ ਅਸੀਂ ਗੁਣਾਂ ਨੂੰ ਗ੍ਰਹਿਣ ਕਰਾਂਗੇ ਨਾ, ਤੇ ਸਾਨੂੰ ਇੱਕ ਹੋਰ ਗੁਣ ਪਰਮੇਸ਼ਰ ਵਾਹਿਗੁਰੂ ਬਖਸ਼ ਦੇਵੇਗਾ। ਉਹ ਗੁਣ ਕਿਹੜਾ? ਨਿਤਨੇਮ ਦਾ। ਸਵੇਰੇ ਵੀ ਨਿਤਨੇਮ ਕਰਨਾ ਤੇ ਸ਼ਾਮ ਨੂੰ ਵੀ ਪਰਮੇਸ਼ਰ ਦੀ ਬੰਦਗੀ ਕਰਨੀ, ਮਾਲਕ ਦਾ ਨਾਮ ਜਪਣਾ। ਜਦੋਂ ਇਸ ਤਰੀਕੇ ਦੇ ਨਾਲ ਇਸ ਗੁਣ ਨੂੰ ਧਾਰਨ ਕਰ ਲਵੇਗਾ ਨਾ, ਤੇ ਸਤਿਗੁਰੂ ਸਾਹਿਬ ਜੀ ਕਹਿੰਦੇ, ਪਾਈਐ ਪਰਮੇਸ਼ਰ ਨੂੰ ਪਾ ਲਵੇਗਾ। ਜੇ ਸਤਿਗੁਰ ਮਾਹੇ ਸਮਾਏ, ਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖਾ ਇਹ ਗੁਣ ਕਿਵੇਂ ਮਿਲਦੇ ਨੇ? ਜੇ ਸਤਿਗੁਰ ਮਾਹੇ ਸਮਾਏ, ਜੇ ਗੁਰੂ ਦੇ ਵਿੱਚ ਸਮਾ ਜਾਵੇ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਵੇ, ਤਾਂ ਜਾ ਕਰਕੇ ਇਸ ਸ੍ਰਿਸ਼ਟ ਤੈਨੂੰ ਪ੍ਰਾਪਤੀ ਹੋਣੀ ਹੈ। ਹਰ ਕੇ ਗੁਣ ਹਰ ਭਾਵ ਦੇ ਗੁਰ ਤੇ ਪਾਏ। ਕਹਿੰਦੇ ਗੁਰਸਿੱਖੋ, ਜਿਹੜੇ ਹਰੀ ਗੁਰੂ ਵਾਹਿਗੁਰੂ ਦੇ ਗੁਣ ਹਨ ਨਾ ਗੁਰਸਿੱਖੋ, ਉਹ ਪਰਮੇਸ਼ਰ ਵਾਹਿਗੁਰੂ ਤੋਂ ਹੀ ਪਾਉਂਦੇ ਨੇ, ਉਹ ਮਾਲਕ ਤੋਂ ਹੀ ਸਾਨੂੰ ਮਿਲਦੇ ਨੇ। ਇਸ ਕਰਕੇ ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁੰਮ ਘੁੰਮ ਜਾਏ। ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਿਆ ਨਾ, ਭਾਣੇ ਨੂੰ, ਤੇ ਗੁਰਸਿੱਖਾ ਉਹਨਾਂ ਤੋਂ ਘੁੰਮ ਘੁੰਮ ਜਾਏ, ਉਹਨਾਂ ਤੋਂ ਵਾਰ ਨੇ ਬਲਿਹਾਰ ਨੇ ਜਾ। ਕਿਉਂਕਿ ਇੱਕ ਇਹ ਵੀ ਗੁਣ ਹੈ ਜਿਹੜਾ ਗੁਰੂ ਦਾ ਭਾਣਾ ਮੰਨਣਾ। ਇਸ ਕਰਕੇ ਹੇ ਗੁਰਸਿੱਖਾ, ਗੁਣਾ ਕੀ ਰਾਸ ਸੰਗ੍ਰਹਿ, ਅਵਗਣ ਕੱਢੈ ਵਿਡਾਰ। ਗੁਣਾਂ ਦੀ ਜਿਹੜੀ ਪੂੰਜੀ ਹੈ ਨਾ, ਜਿਹੜੀ ਗੁਣਾਂ ਦੀ ਪੂੰਜੀ, ਉਸ ਪੂੰਜੀ, ਉਸ ਰਾਸ ਨੂੰ ਸੰਗ੍ਰਹਿ ਇਕੱਠਿਆਂ ਕਰ, ਤੇ ਜਿਹੜੇ ਔਗਣ ਹਨ ਨਾ, ਉਹਨਾਂ ਨੂੰ ਵਿਡਾਰ, ਉਹਨਾਂ ਨੂੰ ਦੂਰ ਕਰ ਦੇ, ਔਗਣ ਕੱਢ ਆਪਣੇ ਹਿਰਦੇ ਦੇ ਵਿੱਚੋਂ। ਨਾਨਕ ਮਿਲਿਆ ਸੋ ਜਾਣਿਆ, ਗੁਰ ਨਾ ਛੋਡੈ ਆਪਣਾ, ਦੂਜਿਆਂ ਨਾਲ ਧੜੇ ਪਿਆਰ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਦਵੈਤ ਭਾਵਨਾ ਨੂੰ ਛੱਡ ਕਰਕੇ, ਆਪਣੇ ਗੁਰੂ ਨੂੰ ਜਾਣ ਕਰਕੇ ਤੇ ਗੁਰੂ ਦੇ ਵਿੱਚ ਮਿਲ ਜਾਣਾ ਕਰ, ਗੁਰੂ ਦੇ ਵਿੱਚ ਮਿਲ ਜਾਣਾ ਕਰ, ਗੁਰੂ ਦੀ ਪ੍ਰਾਪਤੀ ਕਰ ਲੈ। ਇਸ ਪ੍ਰਕਾਰ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੇ ਸਮਾਏ। ਜਿਹੜਾ ਗੁਰੂ ਸਾਹਿਬ ਜੀ ਦੇ ਵਿੱਚ ਗੁਰਮੁਖੋ ਸਮਾ ਗਿਆ, ਗੁਣ ਤੇ ਗੁਣ ਮਿਲ ਪਾਈਐ, ਗੁਰਮੁਖੋ ਉਹਨਾਂ ਨੂੰ ਹੀ ਗੁਣਾ ਤੋਂ ਗੁਣ ਮਿਲ, ਸ੍ਰਿਸ਼ਟ ਗੁਣ ਕੀ ਹੈ, ਪਰਮੇਸ਼ਰ ਦਾ ਨਾਮ ਉਹ ਮਿਲ ਜਾਂਦਾ ਹੈ।
ਮੋਲੇ ਅਮੋਲ ਨਾ ਪਾਈਐ ਵਣਜ ਨਾ ਲੀਜੈ ਹਾਟ।
ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਹਨ ਗੁਰਸਿੱਖੋ, ਮੋਲ ਅਮੋਲ ਨਾ ਪਾਈਐ, ਕਹਿੰਦੇ ਫਿਰ ਉਹਦਾ ਕੋਈ ਮੁੱਲ ਨਹੀਂ, ਕਿਉਂਕਿ ਉਹ ਤੇ ਅਮੋਲ ਹੈ। ਕੌਣ ਅਮੋਲ ਹੈ? ਗੁਰਮੁਖੋ ਜਿਸ ਨੇ ਭਾਵ ਕੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿਚ ਧਾਰਨ ਕਰ ਲਿਆ। ਵਣਜਨਾ ਲੀਜਾ ਹਾਟ, ਗੁਰਸਿੱਖੋ ਕਿਤੇ ਹੱਟੀਆਂ ਦੇ ਵਿੱਚੋਂ ਨਹੀਂ ਮਿਲਦਾ। ਪਰਮੇਸ਼ਰ ਦਾ ਨਾਮ ਹੈ ਨਾ ਜੋ ਮਾਲਕ ਦਾ ਨਾਮ, ਗੁਰਮੁਖੋ ਕਿਸੇ ਜਪ ਤਪ ਜਾਂ ਤਿੰਨਾਂ ਯੁਗਾਂ ਦੇ ਇਹੋ ਜਿਹੇ ਗੁਰਮੁਖ ਪਿਆਰੇ ਉਹ ਹੱਟੀਆਂ ਦੇ ਪਾਸੋਂ ਨਹੀਂ ਮਿਲਦਾ। ਇਹੋ ਜਿਹੀਆਂ ਕੀਮਤਾਂ ਨਹੀਂ ਉਸ ਦੀਆਂ ਪਾਈਆਂ ਜਾ ਸਕਦੀਆਂ, ਉਹ ਤੇ ਮਾਲਕ ਦੇ ਪਾਸੋਂ ਮਿਲਦਾ। ਗੁਰਮੁਖੋ ਮਾਲਕ ਦਾ ਜਿਹੜਾ ਨਾਮ ਹੈ, ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਕੋਈ ਕੀਮਤ ਨਹੀਂ ਹੈ।
ਨਾਨਕ ਪੂਰਾ ਤੋਲ ਹੈ ਕਬੋ ਨਾ ਹੋਵੇ ਘਾਟ।
ਤੇ ਗੁਰਸਿੱਖੋ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਅੰਤਕਰਨ ਦੇ ਵਿਚ ਧਾਰਨ ਕਰ ਲਿਆ, ਨਾਨਕ ਪੂਰਾ ਤੋਲ ਹੈ, ਕਹਿੰਦੇ ਪੂਰਨ ਨੇ ਉਹ, ਤੋਲ ਹੈ ਕਹਿੰਦੇ ਉਹਨਾਂ ਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ, ਉਹ ਕਦੇ ਘਟਦੇ ਨਹੀਂ। ਜਿਨ੍ਹਾਂ ਦੇ ਹਿਰਦੇ ਦੇ ਵਿਚ ਮਾਲਕ ਵਾਹਿਗੁਰੂ ਦਾ ਨਾਮ ਹੈ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਕਰ ਲਈ ਹੈ, ਉਹ ਕਿਤੇ ਵੀ ਘਟਦੇ ਨਹੀਂ। ਭਾਵ ਉਹ ਕਬੂ, ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਬੂ ਨਾ ਹੋਵੇ ਘਾਟ, ਉਹਨਾਂ ਨੂੰ ਨਾ ਹੀ ਕੋਈ ਘਾਟਾ ਹੈ। ਗੁਰਮੁਖੋ ਉਹਨਾਂ ਨੂੰ ਇਸ ਲੋਕ ਦੇ ਵਿਚ ਵੀ ਕੋਈ ਘਾਟਾ ਨਹੀਂ, ਉਹਨਾਂ ਮਨੁੱਖਾਂ ਨੂੰ ਪਰਲੋਕ ਦੇ ਵਿਚ ਵੀ ਕੋਈ ਘਾਟਾ ਨਹੀਂ ਹੈ। ਉਹਨਾਂ ਨੂੰ ਗੁਰਮੁਖ ਪਿਆਰਿਓ ਕੋਈ ਘਾਟ ਨਹੀਂ, ਭਾਵ ਉਹਨਾਂ ਨੂੰ ਕੋਈ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ। ਉਹਨਾਂ ਨੂੰ ਕੋਈ ਠੱਗ ਨਹੀਂ ਸਕਦਾ, ਉਹਨਾਂ ਨੂੰ ਕੋਈ ਲੁੱਟ ਨਹੀਂ ਸਕਦਾ, ਕਿਉਂਕਿ ਪੂਰੇ ਨੇ, ਤੋਲ ਤੋਲ ਦੇ ਵਿਚ ਪੂਰੇ ਨੇ। ਕਿਵੇਂ? ਉਹਨਾਂ ਦੇ ਹਿਰਦੇ ਦੇ ਵਿਚ ਉਸ ਮਾਲਕ ਦਾ ਨਾਮ ਹੈ।
ਮਹੱਲਾ ਚੌਥਾ, ਨਾਮ ਵਿਹੂਣੇ ਪਰਮਸ ਹੈ, ਆਵੇ ਜਾਵੇ ਨੀਤ।
ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਉਪਦੇਸ਼ ਦਿੰਦੇ ਨੇ, ਨਾਮ ਵਿਹੂਣੇ ਪਰਮਸ ਹੈ, ਜਿਹੜੇ ਮਨੁੱਖ ਨਾਮ ਤੋਂ ਬਗੈਰ ਨੇ। ਗੁਰੂ ਸਾਹਿਬ ਜੀ ਕਹਿੰਦੇ ਆਵ ਹੈ ਜਾਵ ਹੈ ਨੀਤ, ਉਹ ਸੰਸਾਰ ਤੇ ਨਿੱਤ ਹੀ ਆਉਂਦੇ ਤੇ ਜਾਂਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਾਰਨ ਹੀ ਨਹੀਂ ਕੀਤਾ। ਗੁਰਮੁਖ ਉਹਨਾਂ ਦਾ ਸੰਸਾਰ ਤੇ ਆਉਣਾ ਤੇ ਜਾਣਾ ਬਣਿਆ ਰਹਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਕੋਟ ਵਿਘਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ, ਨਾਨਕ ਅਨਦਿਨ ਬਿਲਪਤੇ ਜਿਉ ਸੁਈਐ ਕਰਕਾਉ। ਉਹਨਾਂ ਮਨੁੱਖਾਂ ਨੂੰ ਕਰੋੜਾਂ ਵਿਘਨ ਲੱਗਦੇ ਨੇ, ਕਰੋੜਾਂ ਵਿਘਨ, ਜਿਸਨੋ ਵਿਸਰੈ ਨਾਉ, ਜਿਸ ਨੂੰ ਪਰਮੇਸ਼ਰ ਦਾ ਨਾਮ ਵਿਸਰ ਗਿਆ, ਜਿਸ ਮਨੁੱਖ ਨੂੰ ਮਾਲਕ ਦਾ ਨਾਮ ਭੁੱਲ ਗਿਆ, ਉਹ ਮਨੁੱਖ ਨੂੰ ਗੁਰਮੁਖੋ ਕਰੋੜਾਂ ਹੀ ਵਿਘਨ ਲੱਗਦੇ ਹਨ। ਤੇ ਉਹਨਾਂ ਦੇ ਹਿਰਦੇ ਕਿਹੋ ਜਿਹੇ ਨੇ? ਸਤਿਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖੋ ਜਿਸ ਤਰੀਕੇ ਦਾ ਸੁਣਿਆ ਕਰਕਾਓ, ਜਿਵੇਂ ਸੁਨੇ ਘਰਾਂ ਦੇ ਵਿਚ ਕਾਂ ਬੋਲਦੇ ਨੇ ਨਾ, ਕਾਂ ਜਿਸ ਘਰ ਦੇ ਵਿਚ ਹੁਣ ਥੋੜੇ ਦਿਨ ਕੋਈ ਨਾ ਜਾਵੇ ਤੇ ਉਸ ਘਰ ਦੇ ਵਿਚ ਅਨੇਕਾਂ ਹੀ ਜਾਨਵਰ ਆਲਣੇ ਬਣਾ ਲੈਂਦੇ ਨੇ, ਤੇ ਗੁਰਮੁਖੋ ਸੁੰਨਾ ਘਰ ਹੁੰਦਾ ਤੇ ਉਸ ਘਰ ਦੇ ਵਿਚ ਅਨੇਕਾਂ ਹੀ ਜਿਹੜੇ ਜਾਨਵਰ ਫਿਰ ਬੋਲਦੇ ਨੇ, ਕਾਂ ਆਦਿਕ, ਉਹ ਬਹੁਤੇ ਜ਼ਿਆਦਾ ਬੋਲਦੇ ਨੇ। ਤੇ ਜਿਹੜਾ ਘਰ ਹੀ ਖਾਲੀ ਹੋ ਗਿਆ, ਖਾਲੀ ਘਰ ਕਿਹੜਾ? ਸਾਡਾ ਘਰ ਕਿਹੜਾ? ਸਾਡਾ ਹਿਰਦੇ ਰੂਪ ਜਿਹੜਾ ਘਰ ਹੈ, ਅੰਤਕਰਨ ਰੂਪ ਜਿਹੜਾ ਘਰ ਹੈ, ਜਦੋਂ ਖਾਲੀ ਹੈ, ਇਹਦੇ ਵਿਚ ਪਰਮੇਸ਼ਰ ਦਾ ਨਾਮ ਹੀ ਨਹੀਂ, ਜਦੋਂ ਮਾਲਕ ਦਾ ਨਾਮ ਨਹੀਂ, ਤੇ ਗੁਰਮੁਖੋ ਇਸ ਦੇ ਅੰਦਰ ਸੁਣਿਆ ਕਰਕਾਓ, ਇਸ ਦੇ ਅੰਦਰ ਕਿਹੜੇ ਬੋਲਣਗੇ? ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਇਹਦੇ ਅੰਦਰ ਫਿਰ ਵਿਸ਼ੇ ਵਕਾਰ ਬੋਲਣਗੇ, ਵਿਸ਼ੇ ਵਕਾਰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਗੁਰਸਿੱਖੋ ਨਾਮ ਵਿਹੂਣੇ ਪਰਮਸ ਹੈ, ਜਿਹੜੇ ਨਾਮ ਤੋਂ ਬਗੈਰ ਮਨੁੱਖ ਹਨ ਨਾ, ਉਹ ਭਰਮ ਦੇ ਨੇ ਇਸ ਸੰਸਾਰ ਦੇ ਵਿਚ, ਉਹਨਾਂ ਨੂੰ ਆਉਣ ਜਾਣ ਦੇ ਚੱਕਰ ਲੱਗੇ ਨੇ, ਆਵਹਿ ਜਾਵਹਿ ਨੀਤ, ਨਿਤ ਹੀ ਆਉਂਦੇ ਤੇ ਜਾਂਦੇ ਨੇ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤੀ ਹੀ ਨਹੀਂ ਲਾਈ, ਜਿਨ੍ਹਾਂ ਨੂੰ ਪਿਆਰ ਹੀ ਨਹੀਂ, ਜਿਨ੍ਹਾਂ ਨੂੰ ਗੁਰਸਿੱਖੀ ਦਾ ਨਾਲ ਗੁਰਮੁਖ ਪਿਆਰ ਉਹ ਪਿਆਰ ਨਹੀਂ ਹੈ, ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਗੁਰੂ ਸਾਹਿਬ ਜੀ ਦੇ ਜਾ ਕਰਕੇ ਦਰਸ਼ਨ ਕਰਨੇ ਆ, ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਕਦੀ ਨਾਮ ਵੀ ਜਪਣਾ, ਜਿਨ੍ਹਾਂ ਨੂੰ ਇੰਨਾ ਪਤਾ ਹੀ ਨਹੀਂ ਕਿ ਜਿਹੜਾ ਮਾਲਕ ਸਾਨੂੰ ਦੇਈ ਜਾ ਰਿਹਾ, ਜਿਸ ਦੇ ਪਾਸੋਂ ਲੈ ਕਰਕੇ ਖਾਈ ਤੁਰੀ ਜਾ ਰਹੇ ਆ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਜਿਹੜਾ ਦੇ ਰਿਹਾ ਉਹਨੂੰ ਕਦੀ ਚੇਤੇ ਵੀ ਕਰਨਾ, ਫਿਰ ਉਹਨਾਂ ਦਾ ਸੰਸਾਰ ਤੇ ਆਉਣਾ ਜਾਣਾ ਹੀ ਹੈ ਨਾ। ਵੇਖੋ ਮਾਲਕ ਵਾਹਿਗੁਰੂ ਕਿੰਨਾ ਕੁਛ ਦੇ ਰਿਹਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ, ਤੋ ਪ੍ਰਭ ਚਿੱਤ ਨਾ ਆਵਈ ਪਸੂ ਹਉ ਕਰ ਜਾਣੀ। ਕਹਿੰਦੇ ਉਸ ਮਾਲਕ ਨੇ ਅੰਨ ਖਾਣ ਵਾਸਤੇ ਦੇ ਦਿੱਤਾ, ਕੱਪੜੇ ਪਾਉਣ ਵਾਸਤੇ ਦੇ ਦਿੱਤੇ, ਰਸ ਅੰਨ ਭੋਗਾਣੀ, ਅਨੇਕਾਂ ਪ੍ਰਕਾਰ ਦੇ ਗੁਰਮੁਖੋ ਸਾਨੂੰ ਰਸ ਹੋਰ ਜਿਹੜੇ ਭੋਗਣ ਵਾਸਤੇ ਉਸ ਪਰਮੇਸ਼ਰ ਨੇ ਦਿੱਤੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ, ਜਿਹੜਾ ਇੰਨਾ ਕੁਛ ਦੇ ਰਿਹਾ ਹੈ ਨਾ ਤੈਨੂੰ, ਜਿਸ ਮਾਲਕ ਦੇ ਪਾਸੋਂ ਇੰਨੀਆਂ ਵਸਤੂਆਂ ਲੈ ਕਰਕੇ ਖਾ ਰਿਹਾ ਹੈ, ਕਹਿੰਦੇ ਤੈਨੂੰ ਚੇਤੇ ਹੀ ਨਹੀਂ। ਗੁਰਮੁਖੋ, ਕਿਸੇ ਰਿਸ਼ਤੇਦਾਰ ਕਿਸੇ ਸੰਬੰਧੀ ਮਿੱਤਰ ਦੇ ਕੋਲੋਂ ਕਿਤੇ ਉਹ ਤੁਹਾਡੀ ਮਦਦ ਕਰ ਦੇਵੇ ਨਾ, ਮਦਦ, ਤੇ ਅਸੀਂ ਉਸ ਦੇ ਗੁਣ ਗਾਉਂਦੇ ਹਾਂ, ਥੋੜੇ ਜੇ ਪੈਸੇ ਦੇ ਦੇਵੇ, ਧਨ ਦੇ ਦੇਵੇ, ਜਾਂ ਕਿਸੇ ਨੂੰ ਕਿਸੇ ਨੇ ਕੋਈ ਗੱਡੀ ਦੇ ਦਿੱਤੀ, ਜਾਂ ਕਿਸੇ ਮਨੁੱਖ ਨੇ ਦੂਸਰੇ ਮਨੁੱਖ ਨੂੰ ਕੋਈ ਘਰ ਬਾਹਰ ਲੈ ਕੇ ਦੇ ਦਿੱਤਾ, ਉਹ ਸਾਰੀ ਜ਼ਿੰਦਗੀ ਉਹਦੇ ਗੁਣ ਗਾਵੇਗਾ, ਬਹੁਤ ਵਧੀਆ ਬੰਦਾ, ਚਾਰ ਬੰਦਿਆਂ ਦੇ ਵਿੱਚ ਬੈਠ ਕਰਕੇ ਵੀ ਉਹਦੀ ਸਿਫਤ ਕਰੇਗਾ। ਪਰ ਜਿਸ ਮਾਲਕ ਦੇ ਪਾਸੋਂ ਇਹ ਮਨੁੱਖ ਤੂੰ ਦਿਨ ਰਾਤ ਲੈ ਰਿਹਾ, ਹਰ ਸਮੇਂ ਲੈ ਰਿਹਾ, ਉਹ ਪਰਮੇਸ਼ਰ ਤੈਨੂੰ ਕੱਪੜੇ ਵੀ ਪਾਉਣ ਵਾਸਤੇ ਦੇ ਰਿਹਾ ਹੈ, ਉਹ ਮਾਲਕ ਵਾਹਿਗੁਰੂ ਤੈਨੂੰ ਖਾਣ ਵਾਸਤੇ ਅਨੇਕਾਂ ਪ੍ਰਕਾਰ ਦੇ ਭੋਜਨ ਵੀ ਦੇ ਰਿਹਾ ਹੈ, ਉਸ ਪਰਮੇਸ਼ਰ ਤੋਂ ਸਭ ਕੁਛ ਹੀ ਪ੍ਰਾਪਤ ਕਰ ਰਿਹਾ ਹੈ। ਕਦੀ ਉਸ ਪਰਮੇਸ਼ਰ ਦੇ ਗੁਣ ਵੀ ਗਾਏ, ਕਦੀ ਚਾਰ ਬੰਦਿਆਂ ਦੇ ਵਿੱਚ ਬਹਿ ਕਰਕੇ ਉਸ ਪਰਮੇਸ਼ਰ ਦੀ ਉਸਤਤ ਕੀਤੀ, ਸੰਸਾਰਕ ਗੱਲਾਂ ਚਾਰਾਂ ਦੇ ਵਿੱਚ ਬਹਿ ਕਰਕੇ ਬਹੁਤ ਕਰ ਲਵਾਂਗੇ, ਕਦੀ ਪਰਮੇਸ਼ਰ ਦੀ ਗੱਲ ਕੀਤੀ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਜਿਹੜਾ ਮਾਲਕ ਦੇ ਪਾਸੋਂ ਲੈ ਕਰਕੇ ਭੁੱਲ ਗਿਆ ਨਾ, ਤੇ ਕਿਹੋ ਜਿਹਾ ਮਨੁੱਖ ਹੈ, ਸੋ ਪ੍ਰਭ ਚਿੱਤ ਨਾ ਆਵਈ ਪਸੂ ਹਉ ਕਰ ਜਾਣੀ। ਕਹਿੰਦੇ ਉਹ ਤੇ ਜਿਸ ਨੂੰ ਪਰਮੇਸ਼ਰ ਚੇਤੇ ਹੀ ਨਹੀਂ, ਇੰਨਾ ਕੁਛ ਉਸ ਮਾਲਕ ਦੇ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਫਿਰ ਪਰਮੇਸ਼ਰ ਹੀ ਚੇਤੇ ਨਹੀਂ। ਕਹਿੰਦੇ ਉਹ ਮਨੁੱਖ ਕਿਹੋ ਜਿਹਾ, ਤੇ ਪਸ਼ੂ ਦੀ ਨਿਆਈ ਹੈ, ਪਸ਼ੂ ਦੀ, ਉੱਥੇ ਪਸ਼ੂ ਦੀ ਨਿਆਈ ਮਨੁੱਖ ਹੋਇਆ ਨਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਹੜੇ ਇਹੋ ਜਿਹੇ ਮਨੁੱਖ ਪਰਮੇਸ਼ਰ ਤੋਂ ਭੁੱਲੇ ਹੋਏ, ਮਾਲਕ ਦੇ ਨਾਮ ਤੋਂ ਦੂਰ ਇਹੋ ਜਿਹੜੇ ਮਨੁੱਖ ਹਨ, ਨਾਮ ਵੀ ਹੋਣੇ ਭਰਮ ਸਾਹਿਬ, ਪਰਮੇਸ਼ਰ ਦੇ ਨਾਮ ਤੋਂ ਜਿਹੜੇ ਭੁੱਲੇ ਹੋਏ ਨੇ, ਉਹ ਸੰਸਾਰ ਤੇ ਫਿਰ ਭਰਮਦੇ ਨੇ। ਕਿਵੇਂ? ਆਵਹਿ ਜਾਵਹਿ ਨੀਤ, ਆਉਂਦੇ ਨੇ ਜਾਂਦੇ ਨੇ ਨਿਤ ਹੀ ਸੰਸਾਰ ਦੇ ਉੱਤੇ।
ਇੱਕ ਬਾਂਦੇ ਇੱਕ ਢੀਲਿਆ, ਇੱਕ ਸੁਖੀਏ ਹਰ ਪ੍ਰੀਤ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਗੁਰਮੁਖ ਪਿਆਰਿਓ, ਜਿਹੜਾ ਮਨੁੱਖ ਹੈ ਨਾ, ਜਿਹੜਾ ਅਧਿਕਾਰੀ ਹੈ, ਤਿੰਨ ਪ੍ਰਕਾਰ ਦੇ ਅਧਿਕਾਰੀ ਹੁੰਦੇ ਨੇ, ਉਹ ਤਿੰਨਾਂ ਪ੍ਰਕਾਰ ਦੇ ਅਧਿਕਾਰੀਆਂ ਦੇ ਗੁਰੂ ਸਾਹਿਬ ਜੀ ਇੱਥੇ ਬਿਆਨ ਕਰ ਰਹੇ ਨੇ। ਹੁਣ ਤਿੰਨ ਪ੍ਰਕਾਰ ਦੇ ਅਧਿਕਾਰੀ ਕਿਹੜੇ ਨੇ? ਇੱਕ ਬੰਧੇ, ਗੁਰਮੁਖ ਇੱਕ ਬੰਨੇ ਹੋਏ ਨੇ ਬੰਧਨਾਂ ਦੇ ਵਿੱਚ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਨਹੀਂ, ਉਹ ਬੰਧਨਾਂ ਦੇ ਵਿੱਚ ਬੱਝੇ ਹੋਏ ਨੇ। ਕਿਵੇਂ? ਗੁਰਮੁਖ ਉਹਨਾਂ ਨੂੰ ਕਿਸੇ ਨੂੰ ਕੋਈ ਧੰਦਿਆਂ ਦਾ ਬੰਧਨ ਪਿਆ, ਕੋਈ ਮਨੁੱਖ ਬਸ ਸਵੇਰੇ ਉਸ ਸਮੇਂ ਉੱਠਦਾ ਤੇ ਆਪਣੇ ਧੰਦਿਆਂ ਦੇ ਵਿੱਚ ਲੱਗ ਜਾਂਦਾ, ਸ਼ਾਮ ਨੂੰ ਆਉਂਦਾ ਪ੍ਰਸ਼ਾਦਾ ਛਕਦਾ ਤੇ ਸੌਂ ਜਾਂਦਾ। ਕਿਸੇ ਮਨੁੱਖ ਨੂੰ ਤੇ ਬਸ ਇਥੋਂ ਤੱਕ ਹੀ ਹੈ, ਉਹ ਪਰਮੇਸ਼ਰ ਤੋਂ ਬਹੁਤ ਦੂਰ ਹੈ, ਉਹ ਅਧਿਕਾਰੀ ਨਹੀਂ। ਇਸ ਕਰਕੇ ਗੁਰਸਿੱਖੋ, ਇੱਕ ਢੀਲਿਆ ਇੱਕ ਵਿਹਲੇ ਨੇ, ਢਿੱਲੇ ਨੇ ਕਿਉਂਕਿ ਵਿਹਲੇ ਨੇ, ਉਹਨਾਂ ਨੂੰ ਕੋਈ ਕੰਮ ਨਹੀਂ, ਪਰ ਉਹ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਦੇ। ਉਹ ਸੋਚਦੇ ਨੇ ਅੱਜ ਜਪ ਲਵਾਂਗੇ, ਕੱਲ ਜਪ ਲਵਾਂਗੇ, ਅਜੇ ਕਿਹੜਾ ਕੋਈ ਬਹੁਤਾ ਸਮਾਂ ਹੋ ਗਿਆ। ਕਈਆਂ ਨੂੰ ਕਹਿ ਦਈਏ ਨਾ ਕਿ ਭਾਈ ਸਿੱਖਾ ਅੰਮ੍ਰਿਤ ਹੀ ਛਕ ਲਾ, ਉਹ ਅੱਗੋਂ ਜਵਾਬ ਦੇਣਗੇ ਕਿ ਅਜੇ ਸਾਡੀ ਕਿਹੜੀ ਉਮਰ ਹੋਈ ਹੈ, 40-45-50 ਸਾਲ ਦੇ ਲਾਗੇ ਜੇ ਛਕ ਲਵਾਂਗੇ। ਉਹ ਜਿਹੜਾ ਸਵਾਸ ਅੰਦਰ ਚਲੇ ਗਿਆ, ਉਹਦਾ ਤੇ ਬਾਹਰ ਆਉਣ ਦਾ ਨੀ ਪਤਾ ਕਿ ਆਵੇਗਾ ਕਿ ਨਹੀਂ ਆਵੇਗਾ, 40-50 ਸਾਲ ਦੀ ਤੇ ਬਹੁਤ ਦੂਰ ਦੀ ਗੱਲ ਹੈ। ਇਸ ਕਰਕੇ ਇੱਕ ਢਿੱਲਿਆ ਕਿਹੋ ਜਿਹੇ ਢਿੱਲੇ ਨੇ, ਜਿਹੜੇ ਢਿੱਲੇ ਹਨ ਇਹੋ ਜਿਹੇ ਭਾਵ ਕੇ ਜਿਨ੍ਹਾਂ ਨੂੰ ਕੋਈ ਕੰਮ ਵੀ ਨਹੀਂ, ਵਿਹਲੇ ਹਨ, ਉਹ ਢਿੱਲੇ ਨੇ, ਕਿਹੋ ਜਿਹੇ ਅਧਿਕਾਰੀ ਹੁੰਦੇ ਨੇ। ਇੱਕ ਸੁਖੀਏ ਹਰ ਪ੍ਰੀਤ ਗੁਰਮੁਖੋ, ਇੱਕ ਕੰਮ ਵੀ ਕਰਦੇ ਨੇ, ਧੰਦੇ ਵੀ ਕਰਦੇ ਨੇ, ਸਭ ਕੁਛ ਕਰਦੇ ਨੇ, ਪਰ ਜਿਹੜੀ ਪ੍ਰੀਤੀ ਹੈ ਨਾ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਹੈ। ਜਿਹੜੀ ਪ੍ਰੀਤੀ ਹੈ ਉਹ ਮਾਲਕ ਦੇ ਨਾਮ ਦੇ ਨਾਲ ਹੈ। ਪਰਿਵਾਰ ਨੂੰ ਚਲਾਉਣ ਵਾਸਤੇ, ਗ੍ਰਿਹਸਥ ਧਰਮ ਨੂੰ, ਗੁਰਮੁਖ ਗ੍ਰਿਹਸਥ ਨੂੰ ਚਲਾਉਣ ਵਾਸਤੇ ਸਭ ਕੁਛ ਕਰਦੇ ਨੇ, ਕੰਮ ਕਰਦੇ ਹਨ, ਆਪਣੇ ਦਸਾਂ ਨੋਹਾਂ ਦੀ ਕਿਰਤ ਕਰਦੇ ਨੇ, ਪਰ ਜਿਹੜਾ ਚਿੱਤ ਹੈ ਨਾ ਜਿਹੜਾ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ, ਉੱਠਦੇ ਨੇ ਅੰਮ੍ਰਿਤ ਵੇਲੇ ਉਸ ਮਾਲਕ ਵਾਹਿਗੁਰੂ ਦਾ ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਨੇ, ਨਿਤਨੇਮ ਕਰਨ ਤੋਂ ਉਪਰੰਤ ਕੰਮ ਉੱਤੇ ਜਾ ਕਰਕੇ ਵੀ ਉਸ ਪਰਮੇਸ਼ਰ ਦਾ ਨਾਮ ਨੂੰ ਜਪਦੇ ਨੇ, ਇੱਕ ਇਹੋ ਜਿਹੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇੱਕ ਬੰਦ ਇੱਕ ਢਿੱਲਿਆ, ਇੱਕ ਤੇ ਗੁਰਮੁਖੋ ਚਿੱਟੇ ਹੀ ਹਨ ਜਿਹੜੇ ਕਿ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੀ ਨਹੀਂ, ਇੱਕ ਢਿੱਲਿਆ ਕਿਹੋ ਜਿਹੇ ਢਿੱਲੇ ਨੇ ਜਿਨ੍ਹਾਂ ਨੂੰ ਦਲਿਦਰੀ ਕਿਹਾ ਜਾਂਦਾ, ਤੇ ਇੱਕ ਸੁਖੀਏ ਹਰ ਪ੍ਰੀਤ, ਇੱਕ ਸਭ ਕੁਛ ਹੀ ਕਰਦੇ ਹੋਏ, ਕੰਮਾਂ ਧੰਦਿਆਂ ਨੂੰ ਕਰਦੇ ਹੋਏ ਪਰਮੇਸ਼ਰ ਵਾਹਿਗੁਰੂ ਦੇ ਨਾਲ ਪ੍ਰੀਤੀ ਲਾ ਕਰਕੇ ਸੁਖੀ ਹਨ, ਕਿਉਂਕਿ ਉਹਨਾਂ ਨੂੰ ਇਸ ਲੋਕ ਦੇ ਵਿੱਚ ਵੀ ਸੁੱਖ ਹੈ ਤੇ ਪਰਲੋਕ ਦੇ ਵਿੱਚ ਵੀ ਸੁੱਖ ਹੈ।
ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ।
ਇਸ ਕਰਕੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਇਹ ਗੁਰਸਿੱਖਾ ਸੱਚਾ ਮਨ ਲੈ, ਸੱਚ ਨੂੰ ਮੰਨ ਲੈ, ਸੱਚ ਨੂੰ। ਸੱਚ ਕੀ ਹੈ? ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਮਨਾਉਣਾ ਕਰ, ਉਸ ਮਾਲਕ ਵਾਹਿਗੁਰੂ ਦੇ ਨਾਮ ਦੇ ਨਾਲ ਬਿਰਤੀ ਲਗਾ ਲੈ। ਨਾਨਕ ਸੱਚਾ ਮੰਨ ਲੈ, ਇਹ ਗੁਰਸਿੱਖਾ ਸੱਚ ਨੂੰ ਮੰਨ ਲੈ। ਸੱਚ ਕੀ ਹੈ? ਆ ਜਿਹੜਾ ਸਰੀਰ ਹੈ ਨਾ ਇਹ ਝੂਠਾ, ਸੱਚਾ ਹੀ ਇਹ ਸੰਸਾਰ ਤੋਂ ਮਰਨਾ, ਇਹ ਨਾ ਜਾਣੀ ਕਿ ਸ਼ਾਇਦ ਜਾਣਾ ਹੀ ਨਹੀਂ, ਇੱਥੇ ਕੋਈ ਨਹੀਂ ਰਿਹਾ, ਜੋ ਆਇਆ ਸਾਰੇ ਚਲੇ ਗਏ, ਬੜੇ ਬੜੇ ਆਏ ਨੇ ਸੰਸਾਰ ਤੇ ਸਾਰੇ ਹੀ ਚਲੇ ਗਏ ਹਨ। ਇਸ ਕਰਕੇ ਇਸ ਸੱਚ ਨੂੰ ਵੀ ਮੰਨ ਲੈ ਕਿ ਇਹ ਜਿਹੜਾ ਤੇਰਾ ਸਰੀਰ ਹੈ ਤੇਰੇ ਨਾਲ ਨਹੀਂ ਰਹਿਣਾ, ਇਹ ਸਰੀਰ ਤੇਰੇ ਪਾਸੋਂ ਚਲੇ ਜਾਣਾ ਹੈ। ਇਸ ਕਰਕੇ ਸੱਚ ਨੂੰ ਗ੍ਰਹਿਣ ਕਰਕੇ ਰੱਖ। ਸਤਿਗੁਰੂ ਸਾਹਿਬ ਕਹਿੰਦੇ ਲੈ ਸੱਚ ਕਰਨੀ ਸੱਚ ਰੀਤ, ਤੇ ਸੱਚੀ ਕਰਨੀ ਸ਼ੁਰੂ ਕਰ ਦੇ। ਸੱਚੀ ਕਰਨੀ ਕੀ ਹੈ? ਗੁਰਸਿੱਖਾ ਪਰਮੇਸ਼ਰ ਦੇ ਨਾਮ ਨੂੰ ਜਪਣਾ। ਸੱਚੀ ਕਰਨੀ ਕੀ ਹੈ? ਗਰੀਬਾਂ ਦੇ ਵਾਸਤੇ ਜਿਨ੍ਹਾਂ ਦੇ ਪੇਟਾਂ ਦੇ ਵਿੱਚ ਭੋਜਨ ਨਹੀਂ ਪੈਂਦਾ ਉਹਨਾਂ ਦੇ ਪੇਟ ਭਰ ਦੇ। ਤੇ ਸੱਚੀ ਕਰਨੀ ਕੀ ਹੈ? ਗੁਰਸਿੱਖਾ ਜਿਹੜੇ ਗਰੀਬਾਂ ਦੇ ਸਰੀਰਾਂ ਦੇ ਕੱਪੜੇ ਨਹੀਂ ਹਨ ਉਹਨਾਂ ਦੇ ਸਰੀਰ ਢੱਕ ਦੇ। ਸੱਚੀ ਕਰਨੀ ਕੀ ਹੈ? ਦੇਖ ਤੇਰੀ ਕੌਮ ਦੇ ਵਾਸਤੇ ਕਿੰਨੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਦਿੱਤੀਆਂ, ਉਹਨਾਂ ਦਾ ਇੱਕ ਪਰਿਵਾਰ ਹੀ ਪਾਲ ਦੇ। ਇਹ ਸੱਚੀ ਕਰਨੀ ਹੈ। ਇਸ ਕਰਕੇ ਸੱਚ ਰੀਤ, ਜਿਹੜੀ ਸੱਚੀ ਰੀਤੀ ਹੈ ਨਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸੱਚੀ ਰੀਤੀ ਹੈ ਨਾ, ਮਾਲਕ ਦੇ ਪ੍ਰਾਪਤੀ ਕਰਨੀ, ਉਸ ਰੀਤ ਨੂੰ ਧਾਰਨ ਕਰ ਲੈਣਾ। ਕਰ
ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਪੌੜੀ ਦੇ ਰਾਹੀਂ ਉਪਦੇਸ਼ ਬਖਸ਼ਦੇ ਨੇ, ਮਾਲਕ ਕਿਰਪਾ ਕਰ ਰਹੇ ਨੇ, ਗੁਰ ਤੇ ਗਿਆਨ ਪਾਇਆ। ਗੁਰਮੁਖੋ ਗੁਰੂ ਸਾਹਿਬ ਜੀ ਦੇ ਪਾਸੋਂ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਜੀ, ਗੁਰੂ ਸਾਹਿਬ ਜੀ ਦੇ ਪਾਸੋਂ, ਕਿਉਂਕਿ ਗੁਰੂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ। ਗੁਰੂ ਹੀ ਜੀਵ ਨੂੰ ਮੁਕਤ ਕਰ ਸਕਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਕਰਕੇ ਗੁਰੂ ਤੋਂ ਬਗੈਰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰ ਤੇ ਗਿਆਨ ਪਾਇਆ। ਗਿਆਨ ਦੀ ਪ੍ਰਾਪਤੀ ਗੁਰੂ ਦੇ ਪਾਸੋਂ ਹੁੰਦੀ ਜੇ ਅਤ ਖੜਗ ਕਰਾਰਾ। ਹੁਣ ਗਿਆਨ ਕਿਹੋ ਜਿਹਾ? ਮਾਲਕ ਕਹਿੰਦੇ ਜਿਹੜਾ ਗਿਆਨ ਹੈ ਨਾ ਉਹ ਗੁਰਮੁਖੋ ਗਿਆਨ ਖੜਗ, ਇੱਕ ਖੰਡੇ ਦੀ ਨਿਆਈ, ਖੰਡਾ ਹੁੰਦਾ ਨਾ ਕਿਰਪਾਨ, ਖੜਗ ਕਹਿੰਦੇ ਕਿਰਪਾਨ ਨੂੰ, ਖੰਡੇ ਨੂੰ, ਕਿਉਂਕਿ ਹੁਣ ਕਿਰਪਾਨ ਚੱਲੇ ਉਹ ਕਈ ਕੁਛ ਹੀ ਕੱਟ ਸੁੱਟਦੀ ਹੈ। ਜਦੋਂ ਯੁੱਧ ਹੁੰਦਾ ਨਾ, ਯੁੱਧ ਦੇ ਵਿੱਚ, ਜੰਗ ਦੇ ਵਿੱਚ ਜਦੋਂ ਕਿਰਪਾਨ ਚੱਲਦੀ ਹੈ ਨਾ, ਗੁਰਮੁਖੋ ਕਿਰਪਾਨ ਬਹੁਤ ਕੁਛ ਕੱਟ ਦਿੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗਿਆਨ ਗੁਰਸਿੱਖੋ ਇਹੋ ਜਿਹਾ ਜੇ ਉਹ ਇੱਕ ਕਿਰਪਾਨ ਦੀ ਨਿਆਈ ਹੈ, ਖੜਗ ਖੰਡੇ ਦੀ ਨਿਆਈ ਹੈ। ਕਿਉਂ? ਗਿਆਨ ਨੇ ਅਗਿਆਨ ਨੂੰ ਕੱਟ ਦਿੱਤਾ। ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ ਨਾ, ਤੇ ਉਦੋਂ ਗੁਰਸਿੱਖੋ ਅਗਿਆਨ ਕੱਟਿਆ ਜਾਂਦਾ ਜੀ। ਇਸ ਕਰਕੇ ਹੁਣ ਉਹ ਜਿਹੜੀ ਖੜਗ ਹੈ ਗਿਆਨ ਰੂਪੀ ਖੜਗ ਮਿਲਦੀ ਕਿੱਥੋਂ ਹੈ? ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਉਹ ਗਿਆਨ ਰੂਪੀ ਜਿਹੜੀ ਖੜਗ ਹੈ ਨਾ ਉਹ ਸਾਨੂੰ ਮਿਲਣੀ ਹੈ ਗੁਰੂ ਦੇ ਪਾਸੋਂ। ਇਸ ਕਰਕੇ ਗੁਰ ਤੇ ਗਿਆਨ ਪਾਇਆ, ਗੁਰੂ ਸਾਹਿਬ ਜੀ ਦੇ ਪਾਸੋਂ ਗਿਆਨ ਦੀ ਪ੍ਰਾਪਤੀ ਹੋਈ। ਅਤ ਖੜਗ ਕਰਾਰਾ, ਜਿਹੜਾ ਗਿਆਨ ਇੱਕ ਕਿਰਪਾਨ ਦੀ ਨਿਆਈ ਹੈ।
ਦੂਜਾ ਭਰਮ ਗੜ ਕੱਟਿਆ ਮੋਹ ਲੋਭ ਅਹੰਕਾਰਾ,
ਤੇ ਜਿਸ ਗਿਆਨ ਦੀ ਪ੍ਰਾਪਤੀ ਕਰਕੇ, ਭਾਵ ਜਦੋਂ ਗਿਆਨ ਦੀ ਪ੍ਰਾਪਤੀ ਕਰ ਲਈ ਤਾਂ ਉਹ ਸਮੇਂ ਉਹ ਜਿਹੜੀ ਗਿਆਨ ਰੂਪ ਕਿਰਪਾਨ ਪ੍ਰਾਪਤ ਕੀਤੀ ਹੈ ਨਾ ਉਸਨੇ ਕੱਟਿਆ ਕੀ ਹੈ? ਜਿਵੇਂ ਪ੍ਰਤੱਖ ਕਿਰਪਾਨ ਅਨੇਕਾਂ ਵਸਤੂਆਂ ਨੂੰ ਕੱਟ ਦਿੰਦੀ ਹੈ, ਇਸੇ ਤਰੀਕੇ ਦੇ ਨਾਲ ਹੀ ਇਸ ਗਿਆਨ ਰੂਪ ਕਿਰਪਾਨ ਨੇ ਦੂਜਾ ਭਰਮ ਗੜ ਕੱਟਿਆ, ਦਵੈਤ ਭਾਵਨਾ ਕੱਟ ਦਿੱਤੀ, ਸੱਤ ਪ੍ਰਕਾਰ ਦੇ ਜਿਹੜੇ ਭਰਮ ਹਨ ਨਾ ਗੁਰਮੁਖੋ ਉਹ ਕੱਟ ਦਿੱਤੇ। ਇਹ ਕੀ ਸੀ? ਗੜ, ਇੱਕ ਗੜ ਕਿਲਾ ਸੀ ਇਹਨਾਂ ਦਾ ਬਣਿਆ ਹੋਇਆ। ਜਿਸ ਤਰ੍ਹਾਂ ਦਵੈਤ ਭਾਵਨਾ ਦਾ, ਭਰਮਾਂ ਦਾ ਜਿਹੜਾ ਕਿਲਾ ਬਣਿਆ ਹੋਇਆ ਸੀ ਨਾ, ਗਿਆਨ ਰੂਪ ਖੜਗ ਨੇ ਗੁਰਮੁਖੋ ਕੱਟ ਦਿੱਤੇ ਨੇ। ਹੋਰ ਕੀ ਕੱਟਿਆ? ਮੋਹ ਲੋਭ ਅਹੰਕਾਰਾ, ਗੁਰਮੁਖੋ ਮੋਹ ਵੀ ਸਾਡਾ ਕੱਟਿਆ ਗਿਆ, ਸਾਡੇ ਅੰਦਰੋਂ ਲੋਭ ਵੀ ਚਲੇ ਗਿਆ, ਤੇ ਜਿਹੜਾ ਸਭ ਤੋਂ ਵੱਡਾ ਅਹੰਕਾਰ ਸੀ ਨਾ ਹੰਕਾਰ, ਉਹ ਹੰਕਾਰ ਵੀ ਸਾਡਾ ਨਾਸ ਹੋ ਗਿਆ ਹੈ।
ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ,
ਤੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਮਨ ਦੇ ਵਿੱਚ ਵਸਦਾ ਕਿਵੇਂ ਹੈ? ਗੁਰੂ ਸਾਹਿਬ ਕਹਿੰਦੇ ਨਾ ਹਰ ਕਾ ਨਾਮ ਮਨ ਵਸਿਆ, ਉਹ ਮਾਲਕ ਦਾ ਨਾਮ ਜਿਹੜਾ ਮਨ ਦੇ ਵਿੱਚ ਵਸ ਗਿਆ, ਪਰ ਵਸਿਆ ਕਿਵੇਂ? ਗੁਰ ਸ਼ਬਦ ਵਿਚਾਰਾ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਕੀਤੀ, ਜਦੋਂ ਮਾਲਕ ਦੇ ਸ਼ਬਦ ਦੀ ਵਿਚਾਰ ਕੀਤੀ, ਉਦੋਂ ਗੁਰਮੁਖੋ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਉਹ ਸਾਡੇ ਮਨ ਦੇ ਵਿੱਚ ਵਸ ਗਿਆ ਹੈ।
ਸੱਚ ਸੰਜਮ ਮਤਿ ਊਤਮ ਹਰ ਲੱਗਾ ਪਿਆਰਾ,
ਤੇ ਗੁਰਮੁਖੋ ਜਿਨ੍ਹਾਂ ਨੇ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਪਿਆਰਾ ਲੱਗ ਗਿਆ, ਜਿਨ੍ਹਾਂ ਨੂੰ ਮਾਲਕ ਦਾ ਨਾਮ ਪਿਆਰਾ ਲੱਗ ਗਿਆ, ਗੁਰਮੁਖੋ ਉਹਨਾਂ ਨੇ ਸੱਚ ਵੀ ਗ੍ਰਹਿਣ ਕਰ ਲਿਆ, ਸੰਜਮ ਗੁਰਮੁਖੋ ਉਹਨਾਂ ਨੇ ਸੰਜਮ ਵੀ ਕਰ ਲਿਆ। ਸੰਜਮ ਕੀ ਕੀਤਾ? ਗੁਰਮੁਖੋ ਆਪਣੀਆਂ ਇੰਦਰੀਆਂ ਦਾ ਦਮਨ ਵੀ ਕਰਨ ਲੱਗ ਪਏ, ਉਹਨਾਂ ਦੀ ਮਤ ਵੀ ਉੱਤਮਾ ਸ੍ਰਿਸ਼ਟ ਬੁੱਧੀ ਬਣ ਗਈ ਹੈ।
ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ,
ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਲਾ ਲਈ ਪ੍ਰੀਤੀ, ਤੇ ਗੁਰਮੁਖ ਉਹਨਾਂ ਦੀ ਅਵਸਥਾ ਇਹੋ ਜਿਹੀ ਹੋ ਗਈ, ਸਭ ਸੱਚੋ ਸੱਚ ਵਰਤਦਾ, ਹੁਣ ਉਹਨਾਂ ਦੇ ਅੰਦਰ ਵੀ ਸੱਚ ਪਰਮੇਸ਼ਰ ਵਾਹਿਗੁਰੂ ਵਰਤ ਰਿਹਾ। ਉਹ ਹੁਣ ਜਿੱਥੇ ਬਾਹਰ ਵੇਖਦੇ ਹਨ ਨਾ, ਤੇ ਬਾਹਰ ਵੀ ਉਹਨਾਂ ਨੂੰ ਮਾਲਕ ਹੀ ਸਾਰੇ ਬੰਨੇ ਵਰਤਦਾ ਦੇਖ ਰਿਹਾ ਹੈ। ਕਿਹੜਾ? ਜਿਹੜਾ ਸੱਚ ਸਿਰਜਣਹਾਰਾ, ਜਿਹੜਾ ਪਰਮੇਸ਼ਰ ਵਾਹਿਗੁਰੂ ਸੱਚਾ ਮਾਲਕ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਹੈ, ਉਹ ਚਾਰ ਸ਼ਫੇਰੇ ਉਹ ਪਰਮੇਸ਼ਰ ਵਾਹਿਗੁਰੂ ਹੀ ਵਰਤਦਾ ਦਿਸ ਰਿਹਾ। ਉਹਨਾਂ ਦੀ ਅਵਸਥਾ ਇਹੋ ਜਿਹੀ ਬਣ ਗਈ, ਜਮੀ ਜਮਾ ਵੇਖਿਆ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਗੁਰਮੁਖ ਉਹਨਾਂ ਨੂੰ ਅੰਦਰ ਬਾਹਰ ਹਰੇਕ ਪ੍ਰਕਾਰ ਸਾਰੇ ਬੰਨੇ ਇੱਕ ਸਮਾਨ ਪਰਮੇਸ਼ਰ ਦੀ ਜੋਤ ਦਿਸਣ ਲੱਗ ਪਈ, ਹਰੇਕ ਜਗ੍ਹਾ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਵਿਆਪਕ ਦਿਸਣ ਲੱਗ ਪਿਆ। ਐਸੀ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ ਉਹਨਾਂ ਦੇ ਉੱਤੇ। ਗੁਰਸਿੱਖ ਪਾਵਨ ਉਪਦੇਸ਼ ਆਪਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਆ। ਦਾਸ ਪਾਸੋਂ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸੱਜਣ ਆਸਿਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਲੇਖਾ ਕਤੇ ਨਾ ਛੁੱਟੀਆ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।